गुरु रुप्यारी सात संगत जी, प्रोफेसर पूरन सिंह जी की एक अमोलक लिखत है जिस दा सिरलेख है थीबस दा पाल। आओ उस दा अगला ते अखीरला भाग सरवण करन दी कोशिश करिए जी।
पर इस इकल विच रहिंदे पाल दी तपस्या ते नाम इस हस्ती दे पते थी कद मिट सकदा सी।
भगत लुकिया कद रह सकदा है जद आप 113 साल दे होए, बुढ़े सफेद के सफेद दाड़ा, बच्चियां वाला नूरानी चेहरा, गल अपने रब नाल इउं करदे सन जिवें तोतला बच्चा अपनी मां नाल करदा है, होंठ लाडां विच मुड़ मुड़ जांदे सन, कोमल मिठे रसगुल्ले बचन सन। पाल नूं पता सी कि हुण चढ़ाई करन दा वेला आ पहुंचा है, और पाल खुश सी, आप नूं चा चढ़िया होया सी। उधर कोरा बचपन दी सादगी, उधर नई विआई वोटी दा चा, ते उधर तौले केस बड़ी आरबला, ये सब मिलके पाल एक दर्शन सी जिहड़ा आम नहीं हुंदा। किसी किसी भागां वाले नूं इहो जे पूरन सिमरन वाले फकीर दे दीदारे हुंदे हन। दुनिया होर है ओ होर, उन्हां दे दीदार दी चाह वाला मन भी कोई कोई हुंदा है, उन्हां दे दर्शन दी सिक भी एक रब दी मेहर हुंदी है। उस समय एक होर इसी तरह दा विख्यात ईसाई साध एंटनी नामी विचरदा सी, ते इसी इको टक बियाबान विच रहिंदा सी। नेड़े ही सी पर पता नहीं सी, पर मानधारी सी। ਉਹਨੂੰ ਇਹ ਪਤਾ ਸੀ ਕਿ ਸਭ ਥੀ ਜ਼ਿਆਦਾ ਕਿਰਤ ਅਤੇ ਤਪੱਸਿਆ ਕਰਨ ਵਾਲਾ ਸਾਧ ਹੈ, ਅਤੇ ਉਹਦੇ ਰੂਹ ਵਿੱਚ ਜਵਾਨੀ ਥੀ ਲੈ ਬੁਢਾਪੇ ਤੱਕ ਰੂਹਾਨੀ ਅਸਰਾਂ ਅਤੇ ਮਾਦੀ ਅਸਰਾਂ ਦੀ ਲੜਾਈ ਰਹੀ ਸੀ ਅਤੇ ਲੱਗੀ ਹੋਈ ਸੀ। ਭਾਵੇਂ ਉਹਦੀ ਉਮਰ 90 ਸਾਲ ਦੀ ਹੋ ਚੁੱਕੀ ਸੀ, ਬਸ ਮਾਨ ਅਹੰਕਾਰ ਉਹਦੀ ਰੂਹਾਨੀ ਕੀਤੀ ਕਤਾਈ 'ਤੇ ਪਾਣੀ ਫੇਰ ਦਿੰਦਾ ਸੀ। ਇਸ ਨੂੰ ਇਸ ਉਮਰ ਵਿੱਚ ਇੱਕ ਸੁਪਨਾ ਆਇਆ ਕਿ ਬਿਆਬਾਨਾਂ ਵਿੱਚ ਇੱਕ ਸਾਧ ਕੰਦਰਾਂ ਵਿੱਚ ਰਹਿੰਦਾ ਹੈ, ਉਹਦੇ ਦਰਸ਼ਨ ਨੂੰ ਜਾ ਅਤੇ ਉੱਥੇ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦਾ ਤੇਰੇ ਥੀ ਵੀ ਚੰਗਾ ਇੱਕ ਨਿਰਮਾਣ ਸਾਧੂ ਰਹਿੰਦਾ ਹੈ। ਅਤੇ ਐਂਟਨੀ ਨੂੰ ਹੁਕਮ ਹੋਇਆ ਕਿ ਉਸ ਸਾਧੂ ਦੇ ਦਰਸ਼ਨਾਂ ਨੂੰ ਜਾ। ਜਾਗ ਕੇ ਐਂਟਨੀ ਨੇ ਆਪਣੇ ਆਪ ਨੂੰ ਰਾਹ ਦੇ ਹਵਾਲੇ ਕੀਤਾ ਕਿ ਆ ਲੈ ਚੱਲ ਜਿੱਥੇ ਉਹ ਹੈ, ਅਤੇ ਰੂਹ ਵਿੱਚ ਇੰਨੀ ਤੀਬਰ ਕਾਂਖਾ ਸੀ ਕਿ ਪੈਰ ਠੀਕ ਸਿੱਧੇ ਤੁਰ ਪਏ ਅਤੇ ਉਸੀ ਸਿਮਤ ਵੱਲ ਮੂੰਹ ਫਿਰ ਗਿਆ ਜਿੱਧਰ ਰੱਬ ਦੀ ਰਜ਼ਾ ਅਤੇ ਹੁਕਮ ਸੀ। ਰੇਤ ਹੀ ਰੇਤ ਹੈ, ਜਾਂ ਸੁੰਜੀਆਂ ਪਹਾੜੀਆਂ ਜਾਂ ਰੇਤ ਵਿੱਚ ਸ਼ੇਰਾਂ ਦੇ ਪੰਜਿਆਂ ਦੇ ਨਿਸ਼ਾਨ। ਐਂਟਨੀ ਆਪਣੀ ਯਾਤਰਾ ਵਿੱਚ ਹੈ, ਕਈ ਡਰਾਉਣੀਆਂ ਸ਼ਕਲਾਂ ਸਾਹਮਣੇ ਆਉਂਦੀਆਂ ਹਨ, ਉਹਨੂੰ ਰੋਕਦੀਆਂ ਹਨ, ਪਰ ਉਹ ਆਪਣੇ ਮੱਥੇ 'ਤੇ ਸਲੀਬ ਦਾ ਨਿਸ਼ਾਨ ਕਰਦਾ ਹੈ ਅਤੇ ਭੂਤ ਨੱਸ ਜਾਂਦੇ ਹਨ। ਰਸਤਾ ਸਾਫ਼ ਹੋ ਜਾਂਦਾ ਹੈ, ਦਿਨ ਵੇਲੇ ਚੱਲਦਾ ਹੈ, ਰਾਤੀ ਥੱਕ ਕੇ ਬਹਿ ਜਾਂਦਾ ਹੈ। ਬੁੱਢਾ ਆਦਮੀ ਹੈ ਪਰ ਦਿਲੇ ਵਿੱਚ ਹੌਲ ਹੈ, ਤਾਂ ਇਹ ਹੈ ਕਿ ਪਤਾ ਨਹੀਂ ਠੀਕ ਉਸੇ ਪਾਸੇ ਜਾ ਰਿਹਾ ਹਾਂ, ਪਤਾ ਨਹੀਂ ਮੇਰੀ ਕਿਸਮਤ ਵਿੱਚ ਉਸ ਮਹਾਤਮਾ ਦਾ ਦੀਦਾਰ ਹੈ ਕਿ ਨਹੀਂ। ਦੂਜੀ ਰਾਤ ਸਫ਼ਰ ਦੀ ਸਾਰੀ ਇਸ ਹੌਲ 'ਤੇ ਰੱਬ ਅੱਗੇ ਅਰਦਾਸ ਕਰਦਾ ਜਾਗਦਾ ਰਿਹਾ ਕਿ ਤੱਕਦਾ ਹੈ ਕਿ ਇੱਕ ਪਗਿਆੜੀ ਤਿਹਾਈ ਅਤੇ ਥੱਕੀ ਹੋਈ ਆ ਰਹੀ ਹੈ ਅਤੇ ਕੰਦਰਾਂ ਵਿੱਚ ਜਾ ਕੁੱਸੀ ਹੈ। ਉਸ ਜਾ ਤੱਕ ਉਸ ਕੰਦਰਾਂ ਵਿੱਚ ਪਾਣੀ ਆਉਣਾ ਹੈ, ਗਿਆ ਪਰ ਉਹ ਕੰਦਰਾਂ ਖਾਲੀ ਸੀ। ਪਰ ਜਦ ਥੋੜ੍ਹੀ ਦੇਰ ਬੈਠਾ ਅਤੇ ਅੱਖਾਂ ਉਸ ਗੁਫਾ ਦੇ ਹਨੇਰੇ ਵਿੱਚ ਕੁਛ ਵੇਖਣ ਦੇ ਸਮਰੱਥ ਹੋਈਆਂ, ਤਦ ਦੂਰ ਇੱਕ ਹੋਰ ਚਾਨਣ ਜਿਹਾ ਦਿਸਿਆ ਅਤੇ ਐਂਟਨੀ ਉਸ ਵੱਲ ਨੇੜੇ ਨੇੜੇ ਹੋਇਆ। ਉੱਧਰ ਪਾਲ ਨੂੰ ਕੁਛ ਪੈਰਾਂ ਕਿਸੀ ਦੇ ਦੀ ਖੜਾਟ ਆਈ, ਪਰ ਬੂਆ ਆਪਣੀ ਗੁਫਾ ਦਾ ਖੋਲ੍ਹਣ ਦੀ ਥਾਂ ਆਪਨੇ ਹੋਰ ਪੱਕਾ ਕਰਕੇ ਭੇੜ ਦਿੱਤਾ ਅਤੇ ਇੱਕ ਵੱਡਾ ਪੱਥਰ ਉਸ ਝਰੋਖੇ ਵਿੱਚ ਦੇ ਦਿੱਤਾ। ਪਾਲ ਐਂਟਨੀ ਦੀ ਤਬੀਅਤ ਦੀ ਕੁਛ ਪਰੀਖਾ ਜੀ ਵੱਲ ਸੀ। ਤਦ ਐਂਟਨੀ ਨੇ ਆਪਣੇ ਆਪ ਨੂੰ ਉਸ ਗੁਫਾ ਦੇ ਬੂਹੇ ਅੱਗੇ ਚੁਫਾਲ ਸੁੱਟ ਦਿੱਤਾ ਅਤੇ ਅਰਜ਼ਾਂ ਕਰਨ ਲੱਗਾ, ਮੈਨੂੰ ਦਰਸ਼ਨ ਦਿਓ, ਤੁਸੀਂ ਜਾਣੀ ਜਾਣ ਹੋ, ਆਪ ਜਾਣਦੇ ਹੀ ਹੋ ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਕਿਸ ਭੇਜਿਆ ਹੈ, ਕਿਸ ਕੰਮ ਆਇਆ ਹਾਂ। ਮੈਂ ਇਸ ਲਾਇਕ ਨਹੀਂ ਕਿ ਆਪ ਦਾ ਦਰਸ਼ਨ ਕਰਨ ਯੋਗ ਆਪਣੇ ਆਪ ਨੂੰ ਸਮਝਾਂ, ਪਰ ਤੁਸੀਂ ਮਿਹਰਬਾਨ ਹੋ, ਬਖਸ਼ਿੰਦ ਹੋ, ਅਤੇ ਮੈਂ ਇੱਥੋਂ ਕਦੀ ਨਹੀਂ ਜਾਵਾਂਗਾ ਅਤੇ ਉੱਠਾਂਗਾ ਜਦ ਤੱਕ ਆਪ ਦਰਸ਼ਨ ਦੇ ਕੇ ਨਿਹਾਲ ਨਾ ਕਰੋ। ਆਪ ਦਰਿੰਦਿਆਂ, ਸ਼ੇਰਾਂ ਅਤੇ ਪਗਿਆੜਾਂ ਨੂੰ ਅੰਦਰ ਆਉਣ ਦੀ ਆਗਿਆ ਬਖਸ਼ਣ ਵਾਲੇ ਹੋ, ਆਪ ਉਹਨਾਂ ਨੂੰ ਜਲ ਪੀਣ ਲਈ ਦਿੰਦੇ ਹੋ, ਮੈਨੂੰ ਕਿਉਂ ਇਉਂ ਧਿਕਾਰਦੇ ਹੋ? ਇਉਂ ਉਹ 90 ਸਾਲ ਦਾ ਬਿਰਧ ਬਾਲਕਾਂ ਵਾਂਗ ਲਿਲਕੀਆਂ ਲੈ ਰਿਹਾ ਹੈ ਅਤੇ ਸਵੇਰ ਥੀ ਸ਼ਾਮਾਂ ਤੱਕ ਅਰਜ਼ਾਂ ਗੁਜ਼ਾਰਦਾ ਰਿਹਾ। ਆਖਿਰ ਪਾਲ ਨੇ ਬੂਹਾ ਖੋਲ੍ਹੇ ਅਤੇ ਹਸੂ ਹਸੂ ਕਰਦਾ ਬੋਲਿਆ ਕਿ ਲੋਕੀ ਡਰਾਵੇ ਦੇ ਮੇਰਾ ਮੰਗਦੇ ਹਨ। ਤੂੰ ਕਹਿਣਾ ਹੈ ਤੂੰ ਇੱਥੇ ਹੀ ਮਰ ਵੈਸੇ ਅਤੇ ਇਹੋ ਜਿਹੇ ਬਚਨ ਕਰਦਾ ਕੀ ਕੋਈ ਹੈਰਾਨੀ ਹੈ ਕਿ ਮੈਂ ਤੈਨੂੰ ਅੰਦਰ ਨਹੀਂ ਆਉਣ ਦਿੱਤਾ? ਫਿਰ ਆਪ ਨੇ ਇੱਕ ਦੂਜੇ ਦੇ ਨਾਂ ਲੈ ਬੁਲਾਇਆ, ਜਿਵੇਂ ਇਹ ਅਣਡਿੱਠੇ ਹੀ ਇੱਕ ਦੂਜੇ ਦੇ ਜਾਣੂ ਸਨ, ਅਤੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ, ਇੱਕ ਦੂਜੇ ਨੂੰ ਚੁੰਮਿਆ ਅਤੇ ਇਕੱਠੇ ਮਿਲ ਈਸਾ ਦੇ ਸ਼ਬਦ ਗਾਉਣ ਲੱਗ ਪਏ। ਦੋਹਾਂ ਮਿਲ ਕੀਰਤਨ ਕੀਤਾ, ਆਪਣੇ ਰੱਬ ਦੀ ਸਿਫਤ ਕੀਤੀ ਅਤੇ ਫਿਰ ਪਾਲ ਨੇ ਕਿਹਾ, ਐਂਟੈਨੀ, ਤੂੰ ਹੁਣ ਆਪਣੇ ਸਾਹਮਣੇ ਇੱਕ ਬੁੱਢਾ ਜਿਹਾ ਸਰੀਰ ਦੇਖ ਰਿਹਾ ਹੈ ਜਿਸ ਦੇ ਦੇਖਣ ਲਈ ਤੂੰ ਇੰਨੀ ਤਕਲੀਫ ਉਠਾਈ ਹੈ ਅਤੇ ਕੁਛ ਥੋੜ੍ਹੇ ਚਿਰ ਬਾਅਦ ਇਸ ਸਵਾਹ 'ਤੇ ਮਿੱਟੀ ਹੋ ਜਾਣਾ ਹੈ। ਕੀ ਇਹ ਬੁੱਢਾ ਸਰੀਰ ਅਤੇ ਧੋਲੇ ਕੇਸ ਤੇਰੀ ਇੰਨੀ ਤਕਲੀਫ ਦੇ ਲਾਇਕ ਸਨ? ਪਰ ਐਂਟੈਨੀ ਨਿਹਾਲ ਨਿਹਾਲ ਹੋ ਰਿਹਾ ਸੀ, ਉਹ ਚੁੱਪ ਸੀ। ਉਹ ਦੇਖ ਰਿਹਾ ਸੀ ਕਿ ਉਸ ਕਮਜ਼ੋਰ ਸਰੀਰ ਵਿੱਚ ਕਿੰਨੀ ਰੱਬੀ ਬਰਕਤ ਨਕੋ ਨਕ ਭਰੀ ਪਈ ਸੀ, ਚਸ਼ਮਾ ਨੂਰ ਸੀ। ਫਿਰ ਪਾਲ ਨੇ ਪੁੱਛਿਆ, ਅੱਜ ਕੱਲ੍ਹ ਕੌਣ ਰਾਜਾ ਹੈ, ਕੀ ਹਾਲ ਦੁਨੀਆ ਦਾ ਹੈ ਆਦਿ? ਇਉਂ ਜਦ ਵਚਨ ਵਿਲਾਸ ਕਰ ਰਹੇ ਸਨ ਤਦ ਇੱਕ ਚੀਲ ਉੱਡਦੀ ਆਈ ਅਤੇ ਪਾਲ ਦੇ ਚਰਨਾਂ ਤੱਕ ਉੱਡਦੀ ਆਈ ਅਤੇ ਮਲੱਕੜੇ ਦੋ ਰੋਟੀ ਇੱਕ ਟੁਕੜਾ ਉਹਨਾਂ ਚਰਨਾਂ ਵਿੱਚ ਰੱਖ ਉਹਨਾਂ ਵੱਲ ਤੱਕ ਮੁੜ ਉੱਡ ਗਈ। ਫਿਰ ਬਿਰਧ ਸੁੱਚੇ ਮਹਾਤਮਾ ਪਾਲ ਨੇ ਵਚਨ ਕੀਤਾ, ਰੱਬ ਕਿੰਨਾ ਚੰਗਾ ਹੈ, ਅੱਜ 60 ਸਾਲ ਥੀ ਰੋਜ਼ ਹਰ ਰੋਜ਼ ਇਹ ਚੀਲ ਮੇਰੇ ਲਈ ਅੱਧਾ ਟੁਕੜਾ ਲੈ ਕੇ ਬਿਨਾਂ ਨਾਗਾ ਆਉਂਦੀ ਰਹੀ ਹੈ। ਅੱਜ ਤੁਸੀਂ ਇੱਥੇ ਆਏ ਹੋ, ਉਹ ਮੇਰੇ ਭਰਾ ਐਂਟੈਨੀ, ਅਤੇ ਵੇਖ ਹੀ ਸਾ ਦੀਆਂ ਮਿਹਰਾਂ, ਅੱਜ ਆਪਣੇ ਦੋਹਾਂ ਸਿਪਾਹੀਆਂ ਲਈ ਆਪਣੇ ਭੋਜਨ ਵੀ ਦੂਣਾ ਕੱਲ ਕੱਤਿਆ ਹੈ। ਦੋਹਾਂ ਮਿਲ ਕੇ ਰੱਬ ਦਾ ਸ਼ੁਕਰ ਕੀਤਾ ਅਤੇ ਉਸ ਖਜੂਰ ਦੇ ਹੇਠ ਜਲ ਦੇ ਕਿਨਾਰੇ ਬੈਠ ਗਏ। ਪਰ ਰੋਟੀ ਅੱਧੀ ਕੌਣ ਕਰੇ, ਵੱਡਾ ਕਰੇ? ਕਿਉਂਕਿ ਈਸਾ ਨੇ ਰੋਟੀ ਵੰਡਣ ਲਈ ਭੰਨੀ ਸੀ। ਐਂਟੈਨੀ ਕਹੇ ਤੁਸੀਂ ਪੰਨੋ, ਪਾਲ ਕਹੇ ਐਂਟੈਨੀ ਤੂੰ ਪੰਨ, ਅਤੇ ਖਾਣ ਦੀ ਚਾਹ ਇੰਨੀ ਥੋੜ੍ਹੀ ਸੀ ਕਿ ਇਸ ਤਰ੍ਹਾਂ ਦੇ ਪਿਆਰ ਝਗੜੇ ਵਿੱਚ ਸ਼ਾਮਾਂ ਹੋ ਗਈਆਂ ਅਤੇ ਫੈਸਲਾ ਕੀ ਹੋਇਆ ਕਿ ਰੋਟੀ ਨੂੰ ਇੱਕ ਪਾਸੋਂ ਪਾਲ ਨੇ ਪਕੜਿਆ, ਦੂਜੇ ਪਾਸੇ ਐਂਟੈਨੀ ਨੇ, ਅਤੇ ਜਿੰਨਾ ਟੁਕੜਾ ਜਿਹਨੂੰ ਇਉਂ ਰੋਟੀ ਜਿਉਂ ਟੁੱਟ ਕੇ ਆ ਜਾਏ ਉਹ ਖਾਧਾ, ਫਿਰ ਪਾਣੀ ਚਸ਼ਮੇ ਥੀ ਪੀਤਾ ਅਤੇ ਫਿਰ ਅਰਦਾਸ ਵਿੱਚ ਹੋ ਗਏ ਅਤੇ ਸਾਰੀ ਰਾਤ ਅਰਦਾਸ ਵਿੱਚ ਗੁਜ਼ਰੀ। ਦੂਸਰੀ ਸਵੇਰ ਪਾਲ ਨੇ ਵਚਨ ਕੀਤਾ, ਉਹ ਵੀਰ ਐਂਟੈਨੀ, ਮੈਨੂੰ ਬੜੇ ਚਿਰਾਂ ਥੀ ਪਤਾ ਸੀ ਕਿ ਆਪ ਇਸ ਰੇਗਿਸਤਾਨ ਵਿੱਚ ਤਪੱਸਿਆ ਕਰ ਰਹੇ ਹੋ ਅਤੇ ਰੱਬ ਨੇ ਇਕਰਾਰ ਕੀਤਾ ਸੀ ਕਿ ਮੈਨੂੰ ਆਪ ਮੇਰੇ ਸਰੀਰ ਤਿਆਗ ਥੀ ਪਹਿਲਾਂ ਮਿਲੋਗੇ ਅਤੇ ਮੈਂ ਆਪ ਨੂੰ ਮਿਲਾਂਗਾ। ਹੁਣ ਮੇਰਾ ਸਮਾਂ ਪੁੱਗਿਆ ਪਿਆ ਹੈ ਅਤੇ ਰੱਬ ਨੇ ਆਪ ਨੂੰ ਭੇਜਿਆ ਹੈ ਕਿ ਆਪ ਮੇਰੇ ਸਰੀਰ ਨੂੰ ਮਿੱਟੀ ਨਾਲ ਕੱਜ ਸਕੋ। ਵੇਖੋ ਰੱਬ ਕਿੰਨਾ ਚੰਗਾ ਹੈ। ਪਰ ਐਂਟੈਨੀ ਦੇ ਅਥਰੂ ਫੁੱਟ ਪਏ, ਰੋਇਆ ਅਤੇ ਕਹਿਣ ਲੱਗਾ, ਆਪ ਕੁਛ ਸਮਾਂ ਹੋਰ ਇਸ ਸਰੀਰ ਵਿੱਚ ਰਹਿ ਕੇ ਦਰਸ਼ਨ ਦਿਓ। ਹੇ ਐਂਟੈਨੀ, ਰੱਬ ਦੀ ਰਜ਼ਾ ਵਿੱਚ ਖੁਸ਼ ਰਹਿਣਾ ਚਾਹੀਦਾ ਹੈ, ਆਪ ਨੂੰ ਆਪਣੇ ਮਨ ਭਾਉਂਦੀ ਗੱਲ ਦੀ ਕਾਂਖਾ ਨਹੀਂ ਕਰਨੀ ਚਾਹੀਦੀ। ਮੇਰਾ ਕੁਛ ਕਾਲ ਹੋਰ ਰਹਿਣਾ ਆਪ ਲਈ ਬੜਾ ਹੀ ਸੁਖਦਾਈ ਹੈ, ਇਹ ਮੈਨੂੰ ਪਤਾ ਹੈ। ਮੇਰੇ ਨਾਲੋਂ ਵਿਛੜ ਕੇ ਜੀਣਾ ਆਪ ਲਈ ਹੁਣ ਕਠਿਨ ਹੈ ਅਤੇ ਮੈਂ ਇਹ ਵੀ ਚਾਹ ਸਕਦਾ ਹਾਂ ਕਿ ਆਪ ਨੂੰ ਵਿਰਹਾਂ ਦਾ ਦੁੱਖ ਨਾ ਹੋਵੇ ਔਰ ਆਪ ਮੇਰੇ ਨਾਲ ਹੀ ਈਸਾ ਪਾਸ ਚਲੋ। ਪਰ ਹਾਲੇ ਕੁਛ ਚਿਰ ਆਪ ਨੇ ਰਹਿਣਾ ਹੈ ਅਤੇ ਆਪਣਾ ਦਰਸ਼ਨ ਹੋਰ ਵੀਰਾਂ ਨੂੰ ਦੇ ਉਹਨਾਂ ਨੂੰ ਰਾਹ ਪਾਉਣਾ ਹੈ। ਅਤੇ ਹੁਣ ਮੈਂ ਯਾਚਨਾ ਕਰਦਾ ਹਾਂ ਕਿ ਉਹ ਕੱਪੜਾ ਜਿਹੜਾ ਆਪ ਨੂੰ ਆਪਣੇ ਰਾਹ ਪਾਉਣ ਵਾਲੇ ਮਹਾਤਮਾ ਅਥਾਨੈਸੀਅਸ ਨੇ ਆਪ ਨੂੰ ਬਖਸ਼ਿਆ ਸੀ, ਤੁਸੀਂ ਉਸ ਬਖਸ਼ਿਸ਼ ਵਿੱਚ ਮੇਰੇ ਸਰੀਰ ਨੂੰ ਕੱਜ ਕੇ ਮਿੱਟੀ ਵਿੱਚ ਦੱਬਣਾ। ਪਾਲ ਨੇ ਇਹ ਗੱਲ ਐਂਟੈਨੀ ਦੇ ਅੰਦਰ ਦੇ ਮੰਦੇ ਨੂੰ ਘੱਟ ਕਰਨ ਲਈ ਕੀਤੀ, ਕਿਉਂਕਿ ਆਪ ਨੂੰ ਕੀ ਪਰਵਾਹ ਸੀ ਕਿ ਕੋਈ ਦੱਬੇ ਨਾ ਦੱਬੇ, ਕੋਈ ਕੱਜੇ ਨਾ ਕੱਜੇ। ਪਰ ਪਾਲ ਨੇ ਖਿਆਲ ਕੀਤਾ ਕਿ ਐਂਟੈਨੀ ਕੱਪੜਾ ਲੈਣ ਮੁੜ ਆਪਣੀ ਕੰਦਰਾਂ ਵਿੱਚ ਜਾਵੇਗਾ ਔਰ ਉਹਨੂੰ ਦੇਹ ਤਿਆਗ ਵੇਲੇ ਦਾ ਦਰਦ ਨਾ ਵੇਖਣਾ ਪਵੇਗਾ। ਐਂਟੈਨੀ ਨੂੰ ਬੜੀ ਹੈਰਾਨੀ ਹੋਈ ਕਿ ਪਾਲ ਨੂੰ ਉਸ ਕੋਟ ਦੀ ਖਬਰ ਸੀ ਜਿਹੜਾ ਅਥਾਨੈਸੀਅਸ ਨੇ ਗੁਪਤੀ ਤਰ੍ਹਾਂ ਐਂਟੈਨੀ ਨੂੰ ਬਖਸ਼ਿਸ਼ ਕੀਤਾ ਸੀ ਜਦ ਆਰੀਅਨਸ ਨੇ ਉਹ ਮਹਾਤਮਾ ਨੂੰ ਦੁੱਖ ਦੇ ਸ਼ਹੀਦ ਕੀਤਾ ਸੀ। ਇੰਨਾ ਅਚਰਜ ਹੋਇਆ ਕਿ ਉਹਨੂੰ ਪਾਲ ਦੀ ਅੱਖ ਵਿੱਚ ਤ੍ਰੈਲੋਕੀ ਦੇ ਰਾਜਾਂ ਨੂੰ ਜਾਣਨ ਵਾਲੀ ਰੱਬੀ ਪ੍ਰਕਾਸ਼ ਨਾਲ ਭਰਿਆ ਡਿੱਠਾ। ਆਪ ਨੇ ਪਾਲ ਦੇ ਹੱਥ ਲੈ ਕੇ ਚੁੰਮੇ ਅਤੇ ਇਸ ਮਹਾਂਰਿਸ਼ੀ ਦੀ ਆਖਰੀ ਆਰਜ਼ੂ ਨੂੰ ਪੂਰਾ ਕਰਨ ਦੀ ਧੁਨ ਵਿੱਚ ਆਪਣੀ ਕੰਦਰਾਂ ਵੱਲ ਉੱਠ ਭੱਜਾ। ਐਂਟੈਨੀ ਆਪ ਬੁੱਢਾ ਸੀ ਅਤੇ ਫਾਕਿਆਂ ਅਤੇ ਜਗਰਾਤਿਆਂ ਅਤੇ ਤਪਾਂ ਨੇ ਉਹਦੇ ਸਰੀਰ ਵਿੱਚ ਕੁਛ ਵੀ ਬਾਕੀ ਨਹੀਂ ਸੀ ਛੱਡਿਆ। ਪਰ ਬਿਨਾਂ ਸਾਹ ਲੈਣ ਦੇ ਉਹ ਆਪਣੇ ਆਸ਼ਰਮ ਕਾਲਜ਼ਿਮ ਜੋ ਰੈੱਡ ਸੀ ਉੱਪਰ ਸੀ ਗਿਆ। ਉਹਦੇ ਦੋ ਚੇਲੇ ਜੋ ਬਹੁਤ ਚਿਰ ਥੀ ਉਸਦੀ ਸੇਵਾ ਵਿੱਚ ਸਨ ਦੌੜ ਕੇ ਆਏ ਅਤੇ ਬੜੇ ਹਰਖ ਨਾਲ ਮਿਲੇ। ਹੇ ਪਿਤਾ, ਇੰਨੇ ਦਿਨ ਆਪ ਕਿੱਥੇ ਰਹੇ ਹੋ? ਐਂਟੈਨੀ ਨੇ ਕੋਈ ਉੱਤਰ ਨਾ ਦਿੱਤਾ। ਅਰਮੰਦੇ ਵਿੱਚ ਆਪਣੀ ਛਾਤੀ ਕੁੱਟ ਕੇ ਆਖਿਆ, ਓਏ ਮੈਂ ਕਾਹਦਾ ਸਾਧ ਹਾਂ, ਐਵੇਂ ਉਮਰ ਗੁਜ਼ਾਰੀ। ਮੈਂ ਗੁਨਹਿਗਾਰ, ਮੈਂ ਕੂੜਾ ਸਾਧ ਦਾ ਭੇਖ ਧਾਰਿਆ ਅਤੇ ਨਾਮ ਤਪਸਵੀ ਦਾ ਰਖਵਾਇਆ। ਇਹ ਗੁਣ ਮੇਰੇ ਵਿੱਚ ਨਹੀਂ। ਹੁਣ ਮੈਨੂੰ ਪਤਾ ਲੱਗਾ ਹੈ, ਓਏ ਇਸੇ ਰੇਗਿਸਤਾਨ ਵਿੱਚ ਮੈਂ ਪੈਗੰਬਰ ਤੱਕਿਆ, ਓਏ ਜਾਹਰ ਅਵਤਾਰ ਧਾਰ ਆਇਆ ਜੇ। ਮੈਂ ਪਾਲ ਨੂੰ ਬਹਿਸ਼ਤ ਵਿੱਚ ਅਤੇ ਬਹਿਸ਼ਤ ਨੂੰ ਪਾਲ ਵਿੱਚ ਡਿੱਠਾ, ਡਿੱਠਾ ਓਏ ਡਿੱਠਾ। ਚੇਲਿਆਂ ਕੁਛ ਵਧੀਕ ਪੁੱਛਣਾ ਚਾਹਿਆ ਪਰ ਐਂਟੈਨੀ ਕਿਹਾ, ਸਮਝਿਆ ਕਰੋ, ਕੋਈ ਸਮਾਂ ਬੋਲਣ ਦਾ ਆਉਂਦਾ ਹੈ ਅਤੇ ਕੋਈ ਸਮਾਂ ਚੁੱਪ ਕਰ ਜਾਣ ਦਾ। ਅਤੇ ਇਹ ਕਹਿ ਕੇ ਉਸ ਬੇਸਬਰ ਤੇਜ਼ੀ ਵਿੱਚ ਪਿੱਛੇ ਪੈਰ ਮੁੜਿਆ। ਇਹ ਚਾਹਨਾ ਉਹਦੇ ਦਿਲ ਵੀ ਸੀ, ਮਤੇ ਮੁੜ ਜੀਂਦੇ ਦੇ ਦਰਸ਼ਨ ਹੋ ਹੀ ਜਾਣ। ਪਰ ਦੂਜੀ ਪ੍ਰਭਾਤ ਉਹਨੂੰ ਧਿਆਨ ਵਿੱਚ ਦਿਸਿਆ ਕਿ ਆਸਮਾਨਾਂ ਦੇ ਦਰਵਾਜ਼ੇ ਖੁੱਲ੍ਹੇ ਔਰ ਪਾਲ ਅੰਦਰ ਜਾ ਰਿਹਾ ਹੈ ਅਤੇ ਦੇਵਤਿਆਂ ਦਾ ਸਮੂਹ ਆਪ ਨੂੰ ਸਵਾਗਤ ਕਰ ਰਹੇ ਹਨ। ਅਤੇ ਐਂਟੈਨੀ ਨੇ ਮਹਿਸੂਸ ਕਰ ਲਿਆ ਕਿ ਪਾਲ ਨੇ ਸਰੀਰ ਛੱਡ ਦਿੱਤਾ ਹੈ। ਮੂੰਹ ਭਾਰ ਡਿੱਗ ਪਿਆ ਅਤੇ ਆਪਣੇ ਸਿਰ ਉੱਪਰ ਮਿੱਟੀ ਪਾਈ, ਮਿੱਟੀ ਵਿੱਚ ਬਲਟਿਆ ਅਤੇ ਚੀਖਿਆ, ਉਹ ਪਾਲ ਬਿਨਾਂ ਵਿਦਾ ਵਿਦਾਇਗੀ ਇਉਂ ਕਿਉਂ ਟੁਰ ਪਿਆ? ਮੈਂ ਹਾਲੇ ਅੱਛਾ ਲਓ ਹੁਣ ਵਿਦਾ ਵਿਦਾਇਗੀ ਵੀ ਨਹੀਂ ਆਖੀ। ਕਿੰਨੀਆਂ ਉਮਰਾਂ ਪਿੱਛੇ ਆਪ ਮਿਲੇ ਅਤੇ ਕਿੰਨੇ ਖਿਣਕ ਜੇ ਮੇਲੇ ਮਗਰੋਂ ਇਹ ਅਸਹਿ ਵਿਛੋੜੇ। ਐਂਟੈਨੀ ਨੇ ਬਾਕੀ ਦਾ ਸਫ਼ਰ ਉੱਡਦੇ ਕੀਤਾ। ਇੰਜ ਜਾਪਦਾ ਸੀ ਕਿ ਪੈਰਾਂ ਭਾਰ ਨਹੀਂ ਚੱਲ ਰਿਹਾ ਅਤੇ ਜਦ ਆਖਰ ਉਹ ਖਜੂਰ ਵਾਲੀ ਗੁਫਾ ਦੇ ਅੰਦਰ ਵੜਿਆ ਤਦ ਢਾਰਸ ਆਈ ਕਿ ਪਾਲ ਹਾਲੇ ਜੀਂਦਾ ਹੈ, ਉਸੇ ਖਜੂਰ ਦੇ ਹੇਠ, ਉਸੀ ਤਰ੍ਹਾਂ ਜਿਸ ਤਰ੍ਹਾਂ ਜ਼ਾਨੂਆ ਭਾਰ ਉਹ ਸਾਰੀ ਰਾਤ ਅਰਦਾਸ ਕੀਤੀ ਸੀ, ਠੀਕ ਉਸੀ ਤਰ੍ਹਾਂ ਪਾਲ ਅਰਦਾਸ ਵਿੱਚ ਆਸਨ ਜਮਾਏ ਬੈਠਾ ਹੈ। ਪਰ ਪਾਲ ਸਰੀਰ ਛੱਡ ਚੁੱਕਾ ਸੀ। ਐਂਟੈਨੀ ਨੂੰ ਤਦ ਪਤਾ ਲੱਗਾ ਜਦ ਮੱਥਾ ਟੇਕਿਆ ਅਤੇ ਸਵਾਸ ਨਹੀਂ ਸਨ ਚੱਲਦੇ। ਅਤੇ ਐਂਟੈਨੀ ਨੇ ਕਿਹਾ, ਆਪਣੀ ਸਾਰੀ ਜ਼ਿੰਦਗੀ ਦਾ ਇੱਕ ਖਿਆਲ ਦਾ ਹੁਣ ਬੁੱਤ ਬਣਿਆ ਹੋਇਆ ਹੈ, ਸੀਸ ਨਿਵਾਓ, ਅਰਦਾਸ ਕਰੋ ਔਰ ਹਰਦਮ ਬੋਲੋ ਵਾਹਿਗੁਰੂ। ਰੋਂਦਿਆਂ ਰੋਂਦਿਆਂ ਅਤੇ ਅਰਦਾਸ ਵਿੱਚ ਭਰੇ ਹਾਂ ਐਂਟੈਨੀ ਨੇ ਚਲਾਣੇ ਦੇ ਸ਼ਬਦ ਉਚਾਰਨੇ ਸ਼ੁਰੂ ਕੀਤੇ ਅਤੇ ਪਾਲ ਦੇ ਸਰੀਰ ਨੂੰ ਉਸ ਬਖਸ਼ਿਸ਼ ਦੇ ਵਸਤਰ ਵਿੱਚ ਲਪੇਟਣਾ ਸ਼ੁਰੂ ਕੀਤਾ। ਪਰ ਨੇੜੇ ਤੇੜੇ ਕੋਈ ਕਹੀ ਕੁਦਾਲ ਨਾ ਦਿਸੀ ਜਿਸ ਨਾਲ ਟੋਇਆ ਕਰੇ ਅਤੇ ਉਸ ਮਹਾਤਮਾ ਦੇ ਸਰੀਰ ਨੂੰ ਦੱਬੇ। ਹੈਰਾਨ ਸੀ, ਬੇਬਸ ਸੀ ਕਿ ਕੀ ਦੇਖਦਾ ਹੈ ਕਿ ਦੂਰੋਂ ਦੋ ਸ਼ੇਰ ਗੁਰ ਗੁਰ ਕਰਦੇ, ਕੁਛ ਰੋਣ ਭਰੀਆਂ ਭਪਕਾਂ ਮਾਰਦੇ ਬਿਆਬਾਨ ਵੱਲੋਂ ਉਸ ਵੱਲ ਆ ਰਹੇ ਹਨ। ਦੇਖ ਕੇ ਕੁਝ ਘਬਰਾਇਆ, ਡਰਿਆ ਵੀ, ਸਹਿਮਿਆ ਵੀ, ਸਲੀਬ ਦੇ ਨਿਸ਼ਾਨ ਕੀਤੇ, ਪਰ ਸ਼ੇਰ ਆ ਹੀ ਰਹੇ ਹਨ। ਪਰ ਆਖਰ ਸਾਧ ਸੀ ਇਸ ਖਿਆਲ ਵਿੱਚ ਆਇਆ ਕਿ ਕੀ ਡਰ ਹੈ, ਜੋ ਹੋਣਾ ਹੈ ਸੋ ਹੋਣਾ ਹੈ, ਡਰ ਕਾਹਦਾ। ਕੀ ਦੇਖਦਾ ਹੈ ਉਹ ਦੋਵੇਂ ਸ਼ੇਰ ਪਾਲ ਦੇ ਚਰਨਾਂ ਉੱਪਰ ਸਿਰ ਰੱਖਦੇ ਹਨ, ਬੇਚੈਨ ਆਉਂਦੇ ਹਨ ਅਤੇ ਐਂਟੈਨੀ ਵੱਲ ਉਹਨੂੰ ਕੁਛ ਸਹਿਮਿਆ ਦੇਖ ਇਉਂ ਤੱਕਦੇ ਹਨ ਜਿਵੇਂ ਉਹਨੂੰ ਢਾਰਸ ਆਵੇ। ਪਰ ਐਂਟੈਨੀ ਡਰ ਹੀ ਰਿਹਾ ਹੈ। ਦੋਹਾਂ ਸ਼ੇਰਾਂ ਨੇ ਬੇਤਾਬ ਹੋ ਕੇ ਆਪਣੀਆਂ ਪੰਜਿਆਂ ਨਾਲ ਰੇਤ ਉਲਟਣੀ ਸ਼ੁਰੂ ਕੀਤੀ। ਥੋੜ੍ਹੀ ਦੇਰ ਵਿੱਚ ਬਸ ਉਹਨਾਂ ਟੋਆ ਕੀਤਾ ਜਿਸ ਵਿੱਚ ਪਾਲ ਦਾ ਸਰੀਰ ਆ ਸਕੇ ਅਤੇ ਮੁੜ ਚਰਨਾਂ ਵੱਲ ਆਏ। ਪਰ ਐਂਟੈਨੀ ਨੇ ਹੱਥ ਮਾਰਿਆ ਕਿ ਤੁਸੀਂ ਜਾਓ, ਮੈਨੂੰ ਡਰ ਲੱਗਦਾ ਹੈ, ਅਤੇ ਦੋਵੇਂ ਸ਼ੇਰ ਟੁਰ ਗਏ। ਐਂਟੈਨੀ ਨੇ ਸਰੀਰ ਉਸ ਟੋਏ ਵਿੱਚ ਰੱਖਿਆ ਔਰ ਸਿਫਤ ਸਲਾਹ ਗਾਉਣ ਦੇ ਉੱਪਰ ਰੇਤ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।